ਵਾਰ 40 ਪੌੜੀ 7 ਵਿੱਚ ਅੰਮ੍ਰਿਤ ਬਚਨ ਸਤਿਗੁਰੂ ਜੀ ਦੀ ਪਾਵਨ ਮਹਿਮਾ ਵਿੱਚ ਤੇ ਗੁਰੂ ਦੇ ਪਿਆਰੇ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਗੁਰੂ ਦੇ ਲਾਲ ਨੇ ਸਿੱਖੀ ਕਮਾਉਣ ਵਾਲੇ ਉਹਨਾਂ ਦਾ ਜ਼ਿਕਰ ਕਰਦਿਆਂ ਫਰਮਾ ਰਹੇ ਨੇ ਚਾਰ ਵਰਨ ਚਾਰ ਮਜ਼ਹਬ ਛੇ ਦਰਸ਼ਨ ਵਰਤਨ ਵਰਤਾਰੇ ਦਸ ਅਵਤਾਰ ਹਜ਼ਾਰ ਨਾਮ ਥਾਨ ਮੁਕਾਮ ਸਭੇ ਵਣਜਾਰੇ ਇਕਤ ਹੱਟੋਂ ਵਣਜਲੈ ਦੇਸ਼ ਦਸੰਤਰ ਕਰਨ ਪਸਾਰੇ ਸਤਿਗੁਰ ਪੂਰਾ ਸ਼ਾਹ ਹੈ ਬੇਪਰਵਾਹ ਅਥਾਹ ਭੰਡਾਰੇ ਲੈ ਲੈ ਮੁਕਰ ਪਾਨ ਸਭ ਸਤਿਗੁਰ ਦੇ ਨਾ ਦੇਂਦਾ ਹਾਰੇ ਇੱਕ ਕਵਾਓ ਪਸਾਓ ਕਰ ਓਅੰਕਾਰ ਆਕਾਰ ਸਵਾਰੇ ਪਾਰ ਬ੍ਰਹਮ ਸਤਿਗੁਰ ਬਲਿਹਾਰੇ ਪਾਰ ਬ੍ਰਹਮ ਸਤਿਗੁਰ ਬਲਿਹਾਰੇ ਕਹਿਣ ਲੱਗੇ ਮੇਰਾ ਸਤਿਗੁਰੂ ਪਾਰ ਬ੍ਰਹਮ ਰੂਪ ਹੈ ਮੇਰਾ ਸਤਿਗੁਰੂ ਪਰਮੇਸ਼ੁਰ ਸਰੂਪ ਹੈ ਰੱਬ ਰੂਪ ਹੈ ਮੈਂ ਉਸ ਤੋਂ ਬਲਿਹਾਰ ਸਦਕੇ ਜਾਣਾ ਤੇ ਕਿੰਨਾ ਕਿੰਨਾ ਤੋਂ ਮਹਾਨ ਹੈ ਮੇਰਾ ਸਤਿਗੁਰੂ ਜਿਹੜੇ ਉਹਦੀ ਬਰਾਬਰਤਾ ਨਹੀਂ ਕਰ ਸਕਦੇ ਭਾਵ ਮੇਰੇ ਗੁਰੂ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ ਦੁਨੀਆਂ 'ਚ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਕੌਣ ਕੌਣ ਨੇ ਦੁਨੀਆਂ 'ਚ ਕੈਸੇ ਕੈਸੇ ਲੋਕ ਨੇ ਸੰਸਾਰ ਜਗਤ ਵਿੱਚ ਪਰ ਕਹਿੰਦੇ ਮੇਰਾ ਸਤਿਗੁਰੂ ਸਾਰਿਆਂ ਤੋਂ ਸ਼੍ਰੋਮਣੀ ਹੈ ਚਾਰ ਵਰਨ ਚਾਰ ਮਜ਼ਹਬ ਛੇ ਦਰਸ਼ਨ ਵਰਤਨ ਵਰਤਾਰੇ ਚਾਰ ਵਰਨ ਨੇ ਹਿੰਦੂ ਮਤ ਦੇ ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਹੈ ਚਾਰ ਮਜ਼ਹਬ ਨੇ ਮੁਸਲਮਾਨਾਂ ਦੇ ਛੇ ਦਰਸ਼ਨ ਨੇ ਛੇ ਦਰਸ਼ਨ ਵਾਪ ਮਤਲਬ ਛੇ ਜਿਹੜੇ ਸ਼ਾਸਤਰ ਨੇ ਤੇ ਛੇ ਹੀ ਉਹਨਾਂ ਦੇ ਲਿਖਣ ਵਾਲੇ ਉਹਨਾਂ ਨੂੰ ਵਿਦਵਾਨ ਆਦਿਕ ਨੇ ਜਿਨ੍ਹਾਂ ਨੇ ਉਹ ਛੇ ਸ਼ਾਸਤਰ ਲਿਖੇ ਛੇ ਘਰ ਛੇ ਗੁਰ ਛੇ ਉਪਦੇਸ਼ ਜਿਵੇਂ ਛੇ ਸ਼ਾਸਤਰ ਵਿਸ਼ੇਸ਼ਕ ਸ਼ਾਸਤਰ ਹੈ ਇਹ ਕਨਾਦ ਮੁਨੀ ਨੇ ਲਿਖਿਆ ਹੈ ਦੂਸਰਾ ਹੈ ਨਿਆਇ ਸ਼ਾਸਤਰ ਇਹਨੂੰ ਗੌਤਮ ਰਿਸ਼ੀ ਨੇ ਲਿਖਿਆ ਹੈ ਤੀਸਰਾ ਹੈ ਸ਼ਾਸਤਰ ਸਾਂਖ ਇਸ ਨੂੰ ਕਪਿਲ ਮੁਨੀ ਨੇ ਲਿਖਿਆ ਹੈ ਚੌਥਾ ਹੈ ਪਤੰਜਲ ਇਹਨੂੰ ਪਤੰਜਲੀ ਰਿਸ਼ੀ ਨੇ ਲਿਖਿਆ ਹੈ ਪਤੰਜਲ ਸ਼ਾਸਤਰ ਨੂੰ ਯੋਗ ਦਰਸ਼ਨ ਵੀ ਕਹਿੰਦੇ ਹਨ ਪੰਜਵਾਂ ਹੈ ਮੀਮਾਂਸਾ ਇਹਨੂੰ ਜੈਮਨੀ ਰਿਸ਼ੀ ਨੇ ਲਿਖਿਆ ਹੈ ਤੇ ਛੇਵਾਂ ਹੈ ਵਿਦਾਂਤ ਇਸ ਨੂੰ ਵੇਦ ਵਿਆਸ ਨੇ ਅੰਕਿਤ ਕੀਤਾ ਹੈ ਭਾਵ ਕਹਿਣ ਦਾ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਚਾਰ ਵਰਨ ਚਾਰ ਮਜ਼ਹਬ ਤੇ ਛੇ ਤਰ੍ਹਾਂ ਦੇ ਇਹ ਸ਼ਾਸਤਰ ਸੰਸਾਰ ਜਗਤ ਵਿੱਚ ਇਹ ਵਰਤਾਰੇ ਵਰਤ ਰਹੇ ਕੋਈ ਕਿਸੇ 'ਤੇ ਵਿਸ਼ਵਾਸ ਰੱਖ ਰਿਹਾ ਕੋਈ ਕਿਸੇ ਦੇ ਉੱਤੇ ਆਪਣਾ ਵਿਸ਼ਵਾਸ ਬਣਾਈ ਬੈਠਾ ਹੈ ਦਸ ਅਵਤਾਰ ਹਜ਼ਾਰ ਨਾਮ ਥਾਨ ਮੁਕਾਮ ਸਭੇ ਵਣਜਾਰੇ ਦਸ ਅਵਤਾਰ ਵਿਸ਼ਨੂੰ ਨੇ ਸਮੇਂ ਸਮੇਂ ਦੇ ਉੱਤੇ ਅਵਤਾਰ ਧਾਰੇ ਆ ਉਹ ਸਨਾਤਨੀ ਮਤ ਦੇ ਵਿੱਚ ਦਸ ਅਵਤਾਰ ਵਿਸ਼ਨੂੰ ਦੇ ਮੰਨੇ ਗਏ ਜਿਵੇਂ ਮਸ਼ ਕਸ਼ ਵਰਾਹ ਨਿਰਸਿੰਘ ਵਾਮਨ ਪਰਸ਼ੂਰਾਮ ਰਾਮਚੰਦਰ ਕ੍ਰਿਸ਼ਨ ਬੁੱਧ ਤੇ ਕਲਕੀ ਇਹ ਦਸ ਅਵਤਾਰ ਭਾਈ ਗੁਰਦਾਸ ਜੀ ਕਹਿੰਦੇ ਨੇ ਦਸ ਅਵਤਾਰ ਵਿਸ਼ਨੂੰ ਦੇ ਹਜ਼ਾਰਾਂ ਨਾਮ ਵਾਲੇ ਅਤੇ ਤਰ੍ਹਾਂ ਤਰ੍ਹਾਂ ਦੇ ਰਿਸ਼ੀ ਮੁਨੀ ਤੇ ਵਣਜਾਰੇ ਅਨੇਕਾਂ ਇਸ ਧਰਤੀ ਦੇ ਉੱਤੇ ਆਏ ਪਰ ਇਹ ਸਾਰੇ ਦੇ ਸਾਰੇ ਕੇਵਲ ਰੋਟੀਆਂ ਕਾਰਨ ਪੂਰੇ ਤਾਲ ਇਹ ਸਾਰੇ ਦੇ ਸਾਰੇ ਏਦਾਂ ਹੀ ਜ਼ਿੰਦਗੀ ਇਹਨਾਂ ਦੀ ਗੁਜ਼ਰ ਜਾਂਦੀ ਰਹੀ ਕੁਝ ਸਮੇਂ ਵਾਸਤੇ ਸੰਸਾਰ ਜਗਤ ਵਿੱਚ ਆਪਣੀ ਪੂਜਾ ਆਦਿਕ ਕਰਵਾਉਂਦੇ ਰਹੇ ਤੇ ਪੂਜਾ ਕਰਾ ਕੇ ਸਮਾਂ ਪਾ ਕੇ ਸੰਸਾਰ ਤੋਂ ਤੁਰ ਗਏ ਰੱਬ ਨਾਲ ਜੋੜਨ ਵਾਲਾ ਪਰਮਾਤਮਾ ਨਾਲ ਜੋੜਨ ਵਾਲਾ ਤੇ ਗੁਰੂ ਦੇ ਸ਼ਬਦ ਦੀ ਰੱਬ ਦੇ ਸ਼ਬਦ ਦੀ ਬਾਤ ਪਾਉਣ ਵਾਲਾ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਨਹੀਂ ਇਕਤ ਹੱਟੋਂ ਵਣਜਲੈ ਦੇਸ਼ ਦਸੰਤਰ ਕਰਨ ਪਸਾਰੇ ਇੱਕ ਹੱਟੋਂ ਹੀ ਸੌਦਾ ਲੈ ਕੇ ਦੇਸ਼ ਦਸਾਂਤਰਾਂ ਵਿਖੇ ਆਪਣਾ ਆਪਣਾ ਫਲਾਓ ਕਰਦੇ ਹਨ ਰੱਬ ਦੇ ਘਰੋਂ ਕੋਈ ਸ਼ਕਤੀ ਲੈ ਲਈ ਪਰਮਾਤਮਾ ਦੇ ਘਰੋਂ ਤੇ ਫਲਾਓ ਆਪਣਾ ਮਾਫ ਕਰਨਾ। ਇਹ ਭਾਈ ਗੁਰਦਾਸ ਜੀ ਨੇ ਬਚਨ ਆਖਿਆ, ਭਾਵੇਂ ਵਿਸ਼ਨੂੰ ਦੇ ਦਸ ਅਵਤਾਰ ਹੋਣ ਤੇ ਭਾਵੇਂ ਚਾਰ ਵਰਣਾਂ ਦੇ ਲੋਕ ਤੇ ਭਾਵੇਂ ਛੇ ਸ਼ਾਸਤਰਾਂ ਤੇ ਇਸਲਾਮ ਦੇ ਵੀ ਭਾਵੇਂ ਮਜ਼ਹਬਾਂ ਦੇ ਲੋਕ ਹੋਣ, ਪਰਮੇਸ਼ਰ ਦੀ ਬਾਤ, ਰੱਬ ਦੀ ਬਾਤ ਸੰਸਾਰ ਜਗਤ ਵਿੱਚ ਕੋਈ ਨਹੀਂ ਪਾ ਸਕਿਆ। ਆਪਣੀ ਆਪਣੀ ਪੂਜਾ ਹੀ ਕਰਾਉਂਦੇ ਰਹੇ, ਆਪਣਾ ਆਪਣਾ ਪਸਾਰਾ ਹੀ ਪਸਾਰਦੇ ਰਹੇ ਤੇ ਆਪਣੇ ਆਪ ਨੂੰ ਹੀ ਭਗਵਾਨ ਤੇ ਆਪਣੇ ਆਪ ਨੂੰ ਹੀ ਪੈਗੰਬਰ ਅਖਵਾ ਕੇ ਆਪਣੀ ਪੂਜਾ ਵਿੱਚ ਲੱਗੇ ਰਹੇ। ਗੁਰੂ ਨਾਨਕ ਦਾ ਦਰ ਘਰ ਕੀ ਹੈ? ਆ ਅਗਲੀ ਪੰਕਤੀ ਸੁਣਿਆ, ਸਤਿਗੁਰ ਪੂਰਾ ਸ਼ਾਹ ਹੈ ਬੇਪਰਵਾਹ ਅਥਾ ਭੰਡਾਰੇ। ਕਹਿਣ ਲੱਗੇ ਸਾਰਿਆਂ ਦਾ ਸ਼ਾਹ ਪਤਾ ਕੌਣ ਜੇ? ਮੇਰਾ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਹੜਾ ਸਤਿਗੁਰੂ ਬਿਲਕੁਲ ਬੇਪਰਵਾਹ, ਨਿਰਲੋਭ, ਕੋਈ ਲਾਲਚ ਨਹੀਂ। ਔਰ ਬੇਨਤੀ ਕਰਦੇ ਹਾਂ, ਇੱਕ ਤੇ ਲਾਲਚ ਹੁੰਦਾ ਦੁਨੀਆ ਦੀ ਕੋਈ ਮਾਇਆ ਪਦਾਰਥਾਂ ਦਾ, ਬਾਬੇ ਨਾਨਕ ਨੂੰ ਆਪਣੀ ਪੂਜਾ ਕਰਵਾਉਣ ਦਾ ਵੀ ਕੋਈ ਲਾਲਚ ਨਹੀਂ, ਕੋਈ ਮੇਰੀ ਪੂਜਾ ਕਰੇ। ਸਾਧ ਸੰਗਤ, ਕਿੰਨੀ ਦੁਨੀਆ ਦਾ ਸਤਿਗੁਰੂ ਪਾਤਸ਼ਾਹ ਨੇ ਚੱਕਰ ਲਾਇਆ, ਕਿੰਨੇ ਸੰਸਾਰ ਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤਾਰਿਆ, ਕਿਤੇ ਇੱਕ ਪ੍ਰਾਣੀ ਨੂੰ ਵੀ ਗੁਰੂ ਨਾਨਕ ਦੇਵ ਸ਼ਹਿਨਸ਼ਾਹ ਜੀ ਨੇ ਕਿਹਾ ਹੋਵੇ ਕਿ ਤੂੰ ਮੇਰਾ ਨਾਮ ਲਏਗਾ ਤੇ ਤਾਂ ਭਾਵ ਸਾਗਰ ਤੋਂ ਤਰ ਸਕਦਾ। ਕਿਤੇ ਆਖਿਆ ਕਿਸੇ? ਜੇ ਤੂੰ ਮੇਰਾ ਨਾਮ ਜਪੇਗਾ ਤਾਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ, ਮੈਨੂੰ ਮੰਨੇਗਾ ਤਾਂ ਤੂੰ ਦੁਨੀਆ ਤੋਂ ਤਰ ਸਕਦਾ ਹੈ? ਕਿਸੇ ਨੂੰ ਨਹੀਂ ਆਖਿਆ। ਇਹ ਵੀ ਲਾਲਚ ਨਹੀਂ ਵੀ ਕੋਈ ਮੇਰੀ ਪੂਜਾ ਕਰੇ। ਕੈਸਾ ਸਤਿਗੁਰੂ! ਉਹ ਤੇ ਕਹਿੰਦੇ ਸਾਹਮਣੇ ਬੈਠੇ ਵਾਲਿਆਂ ਨੂੰ, ਜਗਿਆਸੂਆਂ ਨੂੰ, ਮੇਰੇ ਸਤਿਗੁਰੂ ਕਹਿੰਦੇ ਮੈਨੂੰ ਭਾਵੇਂ ਮਨ ਤੇ ਭਾਵੇਂ ਨਾ ਮਨ, ਉਸ ਅਕਾਲ ਪੁਰਖ ਨੂੰ ਜ਼ਰੂਰ ਮੰਨ, ਪਰਮਾਤਮਾ ਨਾਲ ਜ਼ਰੂਰ ਜੁੜ। ਇਸੇ ਲਈ ਮੇਰੇ ਦਾਤੇ ਨੇ ਬਾਣੀ ਦੀ ਸ਼ੁਰੂਆਤ ਹੀ ਇੱਕ ਉਹ ਅੰਕਾਰ ਤੋਂ ਕੀਤੀ ਹੈ, ਇੱਕ ਦੀ ਬਾਤ ਹੀ ਪਾਈ। ਦਾਸ ਤੇ ਇੱਥੋਂ ਤੱਕ ਬੇਨਤੀ ਕਰਿਆ ਕਰਦਾ, ਮੇਰਾ ਸਤਿਗੁਰੂ ਐਸਾ ਬੇਪਰਵਾਹ, ਐਸਾ ਨਿਰਲੋਭ, ਇੱਕ ਰੱਬ ਦੀ ਗੱਲ, ਇੱਕ ਉਹ ਅੰਕਾਰ, ਸਤ ਨਾਮ, ਕਰਤਾ ਪੁਰਖ, ਸਾਰਾ ਮੂਲ ਮੰਤਰ ਪੜ੍ਹ ਲਿਓ, ਇੱਕ ਦੀ ਬਾਤ ਹੀ ਪਾਈ, ਇੱਕ ਦੀ ਗੱਲ ਹੀ ਕੀਤੀ, ਉਹਦੇ ਨਾਲ ਜੁੜਨਾ। ਔਰ ਇਹਨੂੰ ਵੀ ਅਤ ਕਥਨੀ ਨਾ ਸਮਝੋ, ਦਾਸ ਇੱਕ ਬੇਨਤੀ ਕਰਨ ਲੱਗਾ, ਇੱਕ ਉਹ ਅੰਕਾਰ ਦੀ ਵਿਆਖਿਆ ਹੈ ਸਾਰੇ ਦਾ ਸਾਰਾ ਮੂਲ ਮੰਤਰ। ਔਰ ਸਾਧ ਸੰਗਤ, ਮੂਲ ਮੰਤਰ ਦੀ ਵਿਆਖਿਆ ਹੈ ਸਾਰੇ ਦਾ ਸਾਰਾ ਜਪਜੀ ਸਾਹਿਬ, ਤੇ ਜਪਜੀ ਸਾਹਿਬ ਦੀ ਵਿਆਖਿਆ ਹੈ ਸਾਰੇ ਦਾ ਸਾਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਉਸੇ ਦੀ ਵਿਆਖਿਆ। ਜਿਹੜਾ ਰਵਿੰਦਰ ਨਾਥ ਟੈਗੋਰ ਸੀ ਨਾ, ਭਾਰਤ ਦੇਸ਼ ਦੇ ਵਿੱਚ ਬੜਾ ਪਿਆਰਾ ਫਿਲਾਸਫਰ ਹੋਇਆ। ਉਹ ਸਕੂਲਾਂ ਦੇ ਵਿੱਚ ਵੀ, ਇੰਡੀਆ ਦੇ, ਭਾਰਤ ਦੇ ਸਕੂਲਾਂ 'ਚ ਜਿਹੜਾ ਸਵੇਰੇ ਦੇਸ਼ ਦਾ ਸਕੂਲਾਂ 'ਚ ਗੀਤ ਗਾਇਆ ਜਾਂਦਾ ਨਾ, ਜਿਸ ਨੂੰ ਉਹ ਰਾਸ਼ਟਰੀ ਗੀਤ ਕਹਿੰਦੇ ਨੇ, ਜਨ ਗਨ ਮਨ, ਇਹ ਰਵਿੰਦਰ ਨਾਥ ਟੈਗੋਰ ਦਾ ਲਿਖਿਆ ਹੋਇਆ। ਮੈਂ ਕੋਈ ਉਸ ਗੀਤ ਬਾਰੇ ਨਹੀਂ ਦੱਸਣਾ ਚਾਹੁੰਦਾ, ਕੇਵਲ ਇਹ ਦੱਸ ਰਿਹਾ ਵਾਂ ਕਿ ਰਵਿੰਦਰ ਨਾਥ ਟੈਗੋਰ ਕਿਸ ਤਰ੍ਹਾਂ ਦਾ ਫਿਲਾਸਫਰ ਵਿਦਵਾਨ ਸੀ। ਇੱਕ ਵਾਰੀ ਬੰਬੇ ਦੀ ਧਰਤੀ 'ਤੇ, ਜਿਸ ਨੂੰ ਆਪਾਂ ਅੱਜ ਕੱਲ੍ਹ ਐਮ ਦੇ ਨਾਲ ਮੁੰਬਈ ਕਹਿੰਦੇ ਹਾਂ, ਵੱਖ ਵੱਖ ਧਰਮਾਂ ਦੀ ਇੱਕ ਸਾਂਝੀ ਕਾਨਫਰੰਸ ਸੀ ਉੱਥੇ, ਅਤੇ ਰਵਿੰਦਰ ਨਾਥ ਟੈਗੋਰ ਜੀ ਨੇ ਵੀ ਉੱਥੇ ਜਾਣਾ ਸੀ। ਜਦੋਂ ਇਹ ਪਹੁੰਚੇ ਤੇ ਜਿਹੜਾ ਉਹ ਕਾਨਫਰੰਸ ਹਾਲ ਸੀ ਨਾ, ਉਸ ਹਾਲ ਦੇ ਵਿੱਚ ਅੰਦਰ ਜਾਣ ਤੋਂ ਪਹਿਲਾਂ ਦਰਵਾਜ਼ੇ ਤੇ ਗੇਟ ਦੇ ਉੱਤੇ ਕੁਛ ਨੌਜਵਾਨ, ਜਿਨ੍ਹਾਂ ਵੱਲੋਂ ਉਹ ਪ੍ਰੋਗਰਾਮ ਉਲੀਕਿਆ ਗਿਆ ਹੈ, ਕੁਰਸੀਆਂ ਡਾਹ ਕੇ ਬੈਠੇ ਆ, ਟੇਬਲ ਲੱਗਾ ਅੱਗੇ, ਉੱਥੇ ਲਿਖਿਆ ਹੋਇਆ ਵੀ ਜਿਹੜੇ ਵਿਦਵਾਨਾਂ ਨੂੰ ਲੈਕਚਰ ਕਰਨ ਵਾਸਤੇ ਉਚੇਚੇ ਤੌਰ 'ਤੇ ਬੁਲਾਇਆ ਗਿਆ, ਉਹ ਇੱਥੇ ਰਜਿਸਟਰ ਦੇ ਉੱਤੇ ਆਪਣੇ ਸਾਈਨ ਕਰਕੇ, ਦਸਖਤ ਕਰਕੇ ਫਿਰ ਅੰਦਰ ਜਾਣ। ਰਵਿੰਦਰ ਨਾਥ ਟੈਗੋਰ ਜੀ ਵੀ ਗਏ ਸੀ, ਉਹਨਾਂ ਬੋਲਣਾ ਸੀ ਸਟੇਜ 'ਤੇ, ਉਹਨਾਂ ਨੂੰ ਸੱਦਾ ਪੱਤਰ ਦੇ ਕੇ ਬੁਲਾਇਆ ਗਿਆ ਸੀ। ਜਦੋਂ ਰਵਿੰਦਰ ਨਾਥ ਟੈਗੋਰ ਉਸ ਰਜਿਸਟਰ ਦੇ ਉੱਤੇ ਆਪਣੇ ਦਸਖਤ ਕਰਨ ਲੱਗੇ, ਸਾਈਨ ਕਰਨ ਲੱਗੇ ਨਾ, ਤੇ ਉਹਨਾਂ ਤੋਂ ਪਹਿਲਾਂ ਇੱਕ ਨੌਜਵਾਨ ਉਹਦੇ 'ਤੇ ਦਸਖਤ ਕਰ ਰਿਹਾ, ਆਪਣੇ ਸਾਈਨ ਕਰਦਾ ਪਿਆ, ਅਤੇ ਟੈਗੋਰ ਜੀ ਨੇ ਵੇਖਿਆ ਅਤੇ ਉਸ ਨੌਜਵਾਨ ਨੇ ਨਾ ਆਪਣੇ ਨਾਮ ਨਾਲ ਸਿੰਘ ਸ਼ਬਦ ਲਿਖਿਆ। ਇਹਦਾ ਮਤਲਬ ਇਹ ਹੈ ਕਿ ਉਸ ਨੌਜਵਾਨ ਨੇ ਵੀ ਸਟੇਜ 'ਤੇ ਬੋਲਣਾ ਹੋਏਗਾ ਜਾ ਕੇ, ਆਪਣਾ ਲੈਕਚਰ ਕਰਨਾ। ਉਸ ਨੌਜਵਾਨ ਨੇ ਸਾਇੰਸ ਦੇ ਵਿਸ਼ੇ 'ਤੇ ਬੋਲਣਾ ਸੀ। ਗਏ ਅੰਦਰ, ਥੋੜ੍ਹਾ ਜਿਹਾ ਅੱਗੇ ਜਦੋਂ ਗਏ ਤਾਂ ਟੈਗੋਰ ਜੀ ਨੇ ਉਸ ਨੌਜਵਾਨ ਦੀ ਬਾਂਹ ਫੜ ਲਈ। ਕਹਿੰਦੇ, ਨੌਜਵਾਨਾਂ ਇੱਕ ਗੱਲ ਪੁੱਛਾਂ? ਉਹ ਕਹਿੰਦਾ, ਜੀ ਪੁੱਛੋ। ਕਹਿੰਦੇ ਵੀ ਤੂੰ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਲਿਖਿਆ, ਸਿੰਘ, ਅਤੇ ਤੂੰ ਪੰਜਾਬ ਦਾ ਰਹਿਣ ਵਾਲਾ ਸਿੰਘ ਆ, ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਆ, ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਆ, ਉਹ ਆ ਕਿ ਜਾਂ ਕੋਈ ਹੋਰ ਆ? ਉਹ ਕਹਿੰਦਾ ਜੀ ਅਸੀਂ ਪੰਜਾਬ ਦੇ ਹਾਂ ਅਤੇ ਅਸੀਂ ਉਹੋ ਹੀ ਸਿੰਘ ਹਾਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ। ਟੈਗੋਰ ਜੀ ਕਹਿੰਦੇ, ਨੌਜਵਾਨਾਂ ਆਪਣੇ ਨਾਂ ਨਾਲ ਸਿੰਘ ਸ਼ਬਦ ਤੋਂ ਲਿਖਿਆ, ਪਰ ਮੈਨੂੰ ਇੱਕ ਗੱਲ ਦੱਸ, ਤੁਹਾਡੇ ਘਰ ਕਦੇ ਕਿਸੇ ਨੇ ਜਪਜੀ ਸਾਹਿਬ ਦਾ ਕਦੀ ਪਾਠ ਕੀਤਾ? ਉਹ ਨੌਜਵਾਨ ਕਹਿੰਦਾ, ਜੀ ਮੇਰੀ ਮਾਂ ਰੋਜ਼ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੀ। ਟੈਗੋਰ ਜੀ ਕਹਿੰਦੇ, ਤੂੰ ਕਦੇ ਜਪਜੀ ਸਾਹਿਬ ਪੜ੍ਹਿਆ? ਕਹਿੰਦਾ, ਜੀ ਕਦੇ ਕਦੇ ਮੈਂ ਵੀ ਪੜ੍ਹ ਲਈਦਾ। ਰਵਿੰਦਰ ਨਾਥ ਟੈਗੋਰ ਜੀ ਨੇ ਇੱਕ ਗੱਲ ਆਖੀ, ਕਹਿੰਦੇ, ਨੌਜਵਾਨਾਂ ਤੁਸੀਂ ਇਕੱਲਾ ਜਪਜੀ ਸਾਹਿਬ ਪੜ੍ਹਿਆ ਹੀ ਆ, ਕਮਾਇਆ ਨਹੀਂ। ਉਹ ਨੌਜਵਾਨ ਕਹਿੰਦਾ, ਜੀ ਕੀ ਗੱਲ? ਰਵਿੰਦਰ ਨਾਥ ਟੈਗੋਰ ਨੇ ਇੱਕ ਗੱਲ ਆਖੀ, ਕਹਿੰਦੇ, ਤੁਹਾਡੇ ਘਰ ਹਜ਼ਾਰਾਂ ਵਾਰੀ ਹੋ ਸਕਦਾ ਜਪਜੀ ਸਾਹਿਬ ਪੜ੍ਹਿਆ ਗਿਆ ਹੋਵੇ। ਉਹ ਕਹਿੰਦਾ, ਜੀ ਹਾਂ। ਟੈਗੋਰ ਜੀ ਕਹਿੰਦੇ, ਓ ਸੱਜਣਾ ਮੇਰੀ ਗੱਲ ਸੁਣ, ਮੈਂ ਆਪਣੀ ਜ਼ਿੰਦਗੀ 'ਚ ਇੱਕ ਵਾਰੀ ਜਪਜੀ ਸਾਹਿਬ ਪੜ੍ਹਿਆ। ਰਵਿੰਦਰ ਨਾਥ ਟੈਗੋਰ ਦੇ ਬੋਲ ਜੇ, ਕਹਿੰਦੇ, ਮੈਂ ਜ਼ਿੰਦਗੀ 'ਚ ਇੱਕ ਵਾਰੀ ਜਪਜੀ ਸਾਹਿਬ ਪੜ੍ਹਿਆ, ਸਮਝ ਸਮਝ ਕੇ, ਵਿਚਾਰ ਵਿਚਾਰ ਕੇ, ਇਹ ਭੋਖ ਕੇ ਵੀ ਸਤਿਗੁਰੂ ਪਾਤਸ਼ਾਹ ਕੀ ਸਿੱਖਿਆ ਦਿੰਦੇ ਇਹਦੇ 'ਚ। ਅਤੇ ਕਹਿਣ ਲੱਗੇ, ਉਹ ਨੌਜਵਾਨਾਂ, ਜਿਸ ਦਿਨ ਦਾ ਮੈਂ ਉਹ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਸਮਝਿਆ ਮੈਂ, ਉਸ ਦਿਨ ਦੇ ਵੇਖ ਮੇਰੇ ਸਿਰ ਦੇ ਸਾਬਤ ਕੇਸ ਅਤੇ ਵੇਖ ਮੇਰਾ ਸਾਬਤ ਦਾੜਾ। ਜਿਸ ਦਿਨ ਦਾ ਜਪਜੀ ਸਾਹਿਬ ਪੜ੍ਹ ਲਿਆ, ਉਸ ਦਿਨ ਦੀ ਕੇਸਾਂ ਨੂੰ ਕੈਂਚੀ ਨਹੀਂ ਲਾਈ। ਰਵਿੰਦਰ ਨਾਥ ਟੈਗੋਰ ਦੀ ਆਪਾਂ ਕਦੇ ਤਸਵੀਰ ਵੇਖੀਏ, ਉਹਨਾਂ ਦੇ ਵਾਲ ਪਿੱਛੇ ਨੂੰ ਵਾਹੇ ਆ ਕੇਸ, ਭਾਵੇਂ ਪੱਗ ਨਹੀਂ ਬੰਨਦੇ, ਨਾਮ ਹੀ ਰਵਿੰਦਰ ਨਾਥ ਹੀ ਆ ਉਹਨਾਂ ਦਾ। ਕਹਿੰਦੇ, ਉਹ ਨੌਜਵਾਨ, ਜਿਸ ਦਿਨ ਦਾ ਜਪਜੀ ਸਾਹਿਬ ਮੈਨੂੰ ਸਮਝ ਪੈ ਗਿਆ, ਕੇਸਾਂ ਦੀ ਬੇਦਬੀ ਨਹੀਂ ਕੀਤੀ ਕਿ ਘੱਟੋ ਘੱਟ ਇੰਨਾ ਕੁ ਤੇ ਮਾਲਕ ਦੇ ਹੁਕਮ ਵਿੱਚ ਆ ਜਾਵਾਂ ਵੀ ਜਿਹੜਾ ਉਸ ਪਰਮੇਸ਼ਰ ਨੇ ਮੈਨੂੰ ਸਰੂਪ ਦਿੱਤਾ ਉਹ ਤੇ ਕਾਇਮ ਰੱਖ ਲਾਂ। ਨੌਜਵਾਨਾਂ, ਤੁਹਾਡੇ ਘਰ ਹਜ਼ਾਰਾਂ ਵਾਰੀ ਜਪਜੀ ਸਾਹਿਬ ਪੜ੍ਹਿਆ ਗਿਆ, ਕਿੱਥੇ ਆ ਤੇਰੀ ਦਾੜੀ ਤੇ ਕਿੱਥੇ ਤੇਰੇ ਕੇਸ ਤੇ ਕਿੱਥੇ ਤੇਰੇ ਸਿਰ ਦੀ ਦਸਤਾਰ? ਤੇ ਨਾਮ ਨਾਲ ਤੂੰ ਸਿੰਘ ਲਿਖਿਆ ਕਿ ਮੈਂ ਸਿੰਘ ਹਾਂ? ਤੁਸੀਂ ਜਪਜੀ ਸਾਹਿਬ ਪੜ੍ਹਿਆ ਹੈ, ਕਮਾਇਆ ਤੇ ਦਿਲ 'ਚ ਵਸਾਇਆ ਨਹੀਂ। ਉਹਨੇ ਗੋਡੇ ਫੜ ਲਏ ਨੌਜਵਾਨ ਨੇ ਰਵਿੰਦਰ ਨਾਥ ਟੈਗੋਰ ਦੇ। ਕਹਿੰਦਾ, ਜੀ ਮਾਫ਼ ਕਰਨਾ, ਅੱਜ ਤੋਂ ਬਾਅਦ ਯਤਨ ਕਰਾਂਗਾ ਕਿ ਉਸ ਪਾਵਨ ਬਾਣੀ ਦੇ ਉੱਤੇ ਅਮਲ ਵੀ ਕਰਾਂ ਔਰ ਸਾਬਤ ਸੂਰਤ ਦਾ ਕਾਇਮ ਰੱਖਾਂ। ਜਿਨ੍ਹਾਂ ਨੂੰ ਬਾਣੀ ਸਮਝ ਪੈ ਗਈ, ਜਿਨ੍ਹਾਂ ਦੀ ਬਾਣੀ ਦਿਲ ਹਿਰਦੇ ਦੇ ਵਿੱਚ ਵਸ ਗਈ, ਇਹ ਉਹਨਾਂ ਦਾ ਜੀਵਨ ਹੈ ਸਾਧ ਸੰਗਤ। ਇਸ ਲਈ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਸਤਿਗੁਰ ਪੂਰਾ ਸ਼ਾਹ ਹੈ, ਮੇਰਾ ਸਤਿਗੁਰੂ ਪੂਰਾ ਸ਼ਾਹਾਂ ਦਾ ਸ਼ਾਹ ਹੈ, ਬੇਪਰਵਾਹ ਅਥਾਹ ਭੰਡਾਰੇ। ਉਹ ਬੇਪਰਵਾਹ ਹੈ, ਨਿਰਲੋਭ ਹੈ, ਕੋਈ ਲਾਲਚ ਨਹੀਂ। ਕੋਈ ਮੇਰੀ ਪੂਜਾ ਕਰੇ, ਕੋਈ ਮੇਰੀ ਵਡਿਆਈ ਕਰੇ, ਇਹ ਵੀ ਸਤਿਗੁਰੂ ਨੂੰ ਲਾਲਚ ਨਹੀਂ। ਸਤਿਗੁਰੂ ਕਹਿੰਦਾ, ਉਸ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਔਰ ਉਸ ਦੇ ਭੰਡਾਰੇ, ਨਾਮ ਦੇ ਅਥਾਹ ਅਤੇ ਅਣਗਿਣਤ ਭੰਡਾਰੇ ਸਤਿਗੁਰੂ ਦੇ ਭਰੇ ਹੋਏ ਹੈ। ਅਤੇ ਸਾਰਿਆਂ ਨੂੰ ਮੇਰਾ ਦਾਤਾ ਵੰਡਦਾ ਹੈ, ਦਿੰਦਾ ਦੇ ਲੈਂਦੇ ਥਾਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਇਹ ਵੱਖਰੀ ਗੱਲ ਹੈ ਕਿ ਦੁਨੀਆ ਲਈ ਵੀ ਜਾਂਦੀ ਹੈ ਦਾਤਾਂ ਅਤੇ ਮੁੱਕਰੀ ਵੀ ਜਾਂਦੀ। ਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਅਸੀਂ। ਪਾਵਨ ਬਚਨ ਫਰਮਾ ਰਹੇ ਨੇ ਅਗਲੀ ਤੁਕ 'ਚ, ਲੈ ਲੈ ਮੁੱਕਰ ਪਾਨ ਸਭ, ਸਤਿਗੁਰ ਦੇ ਨਾ ਦੇਂਦਾ ਹਾਰੇ। ਕਹਿੰਦੇ, ਜਿਹੜੇ ਲੈਣ ਵਾਲੇ ਆ ਦਾਤਾਂ, ਲੈ ਲੈ ਕੇ ਮੁੱਕਰੀ ਜਾਂਦੇ ਆ। ਦੁਨੀਆਂ 'ਤੇ ਆਏ, ਸਤਿਗੁਰ ਦੇ ਚਰਨਾਂ ਵਿੱਚੋਂ ਝੋਲੀਆਂ ਭਰ ਲਈਆਂ, ਪਰ ਵੱਟੇ ਵਿੱਚ ਕੋਈ ਗੁਰੂ ਦਾ ਸ਼ੁਕਰਾਨਾ ਨਾ ਕੀਤਾ। ਪਰ ਸਤਿਗੁਰੂ ਏਡਾ ਮਿਹਰਬਾਨ ਆ, ਸਤਿਗੁਰ ਦੇ ਨਾ ਦੇਂਦਾ ਹਾਰੇ। ਸਤਿਗੁਰੂ ਦੇ ਹੀ ਜਾਂਦਾ, ਮੇਰਾ ਪਾਤਸ਼ਾਹ ਝੋਲੀਆਂ ਭਰੀ ਜਾਂਦਾ, ਮੇਰਾ ਸਤਿਗੁਰੂ ਦਿੰਦਾ ਹੋਇਆ ਹਾਰਦਾ ਨਹੀਂ ਹੈ, ਭਾਵ ਥੱਕਦਾ ਨਹੀਂ ਹੈ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਪਰ ਇਹ ਤਾਂ ਆਪਾਂ ਆਪਣੇ ਅੰਦਰ ਝਾਤ ਮਾਰਨੀ ਹੈ ਨਾ, ਅਸੀਂ ਸਤਿਗੁਰੂ ਦਾ ਕਿੰਨਾ ਸ਼ੁਕਰਾਨਾ ਕੀਤਾ ਹੈ। ਇੱਥੋਂ ਤੱਕ ਬਾਣੀ 'ਚ ਬਚਨ ਆਏ ਹੈ ਕਿ ਜਿਹੜਾ ਸਤਿਗੁਰੂ ਆ ਉਹ ਦੇ ਹੀ ਜਾਂਦਾ, ਬਖਸ਼ਿਸ਼ਾਂ ਕਰੀ ਜਾਂਦਾ। ਕਿੰਨਾ ਕੁਛ ਦਿੱਤਾ ਜੀ, ਪਵਿੱਤਰ ਬਾਣੀ 'ਚ ਬਚਨ ਆਏ, ਖਾਂਦਿਆਂ ਮੂੰਹ ਕੱਠਾ, ਤੈਨਦਿਆਂ ਸਭ ਅੰਗ, ਤਰਿਗ ਤਿੰਨਾਂ ਦਾ ਜੀਵਿਆ, ਜਿੰਨਾ ਸੱਚ ਨਾ ਲੱਗੋ ਰੰਗ। ਤਰਕਾਰ ਹੈ ਬੰਦਿਆ ਤੇਰੇ ਜੀਵਨ 'ਤੇ, ਜੇ ਅਜੇ ਤੱਕ ਵੀ ਤੈਨੂੰ ਸੱਚ ਦਾ ਰੰਗ, ਸਿੱਖੀ ਦਾ ਰੰਗ ਨਹੀਂ ਚੜਿਆ। ਖਾਂਦਿਆਂ ਮੂੰਹ ਕੱਠਾ, ਖਾਂਦਿਆਂ ਮੂੰਹ ਘਸ ਗਿਆ। ਮੂੰਹ ਘਸ ਗਿਆ ਦਾ ਮਤਲਬ ਦੰਦ ਟੁੱਟ ਗਿਆ। ਹੁਣ ਚੰਗੀ ਤਰ੍ਹਾਂ ਜਿੰਨਾ ਜਵਾਨੀ 'ਚ ਖਾ ਲੈਂਦਾ ਸਾਂ ਦੰਦਾਂ ਨਾਲ, ਹੁਣ ਦੰਦ ਉਹ ਕੰਮ ਨਹੀਂ ਗੇ ਕਰਦੇ। ਹੁਣ 80 ਸਾਲ ਦਾ ਬੰਦਾ ਹੋਵੇ, 90 ਸਾਲ ਦਾ, ਤੇ ਉਹਨੂੰ ਆਖੋ ਵੀ ਹੁਣ ਛੋਲੇ ਚੱਬ, ਅਸੀਂ 90 ਸਾਲ ਦੇ ਨੂੰ ਆਖੋ ਵੀ ਗੰਨਾ ਚੂਪ। ਹੁਣ ਕਮਾਦ ਹੈ ਜਿਹੜਾ ਨੌਜਵਾਨੀ ਚ ਬਚਪਨਾ ਸੀ, ਕਿਵੇਂ ਗੰਨੇ ਵੜ ਵੜ ਕੇ ਚੂਪਦਾ ਹੈ। ਹੁਣ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਮਤਲਬ ਇਹ ਹੈ ਫਰਿੱਜਾਂ ਭਰੀਆਂ ਸਮਾਨ ਦੀਆਂ, ਤਰ੍ਹਾਂ ਤਰ੍ਹਾਂ ਦੇ 36 ਪ੍ਰਕਾਰ ਦੇ ਪਦਾਰਥ ਖਾਣ ਦਾ ਹੁਕਮ ਹੀ ਨਹੀਂ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ, ਪਹਿਨ ਪਹਿਨ ਕੇ ਅੰਗ ਘਸ ਗਏ, ਝੁਰੜੀਆਂ ਪੈ ਗਈਆਂ ਸਰੀਰ ਦੇ ਉੱਤੇ, ਵੱਟ ਪੈ ਗਏ ਚਮੜੀ ਤੇ। ਪਰ ਸੱਜਣਾ, ਮੇਰਾ ਸਤਿਗੁਰ ਹਾਲੇ ਵੀ ਝੋਲੀਆਂ ਭਰੀ ਜਾਂਦਾ, ਹਾਲੇ ਵੀ ਦਾਤਾਂ ਦੇਈ ਜਾਂਦਾ। ਤੇਰੇ ਕੋਲੋਂ ਕੋਈ ਖਾਧਾ ਜਾਵੇ ਨਾ ਖਾਧਾ ਜਾਏ, ਤੇਰੇ ਕੋਲ ਪਹਿਨਿਆ ਜਾਏ ਨਾ ਪਹਿਨਿਆ ਜਾਏ, ਇਹ ਅਲੱਗ ਬਾਤ ਹੈ। ਫਰਿੱਜਾਂ ਤੇਰੇ ਘਰ ਚ ਫੇਰ ਭਰੀਆਂ ਵਾ 36 ਪ੍ਰਕਾਰ ਦੇ ਪਦਾਰਥਾਂ ਦੀਆਂ, ਤੂੰ ਖਾਵੇਂ ਭਾਵੇਂ ਨਾ ਖਾਵੇਂ, ਤੈਨੂੰ ਖਾਣ ਦਾ ਹੁਕਮ ਹੋਵੇ ਭਾਵੇਂ ਨਾ, ਉਹ ਦਈ ਜਾਂਦਾ। ਪਰ ਸਤਿਗੁਰੂ ਨੇ ਨਾਲ ਬਚਨ ਪਤਾ ਕੀ ਵਰਤੇ, ਧ੍ਰਿਗ ਤਿੰਨਾਂ ਦਾ ਜੀਵਿਆ ਜਿੰਨਾ ਸੱਚ ਨਾ ਲੱਗੋ ਰੰਗ। ਜੇ ਅਜੇ ਤੱਕ ਵੀ ਤੈਨੂੰ ਸੱਚ ਦਾ ਰੰਗ ਨਹੀਂ ਚੜਿਆ, ਤਿਰਕਾਰ ਹੈ ਤੇਰਾ ਜੀਵਨ, ਲਾਨਤ ਯੋਗ ਜ਼ਿੰਦਗੀ ਬਣ ਗਈ। ਜੇ ਅਜੇ ਤੱਕ ਵੀ ਸੱਚੇ ਦੇ ਸੱਚੇ ਰੰਗ ਵਿੱਚ ਨਹੀਂ ਰੰਗਿਆ ਗਿਆ, ਅਜੇ ਵੀ ਝੂਠੇ ਪਦਾਰਥਾਂ ਤੇ ਮੋਹ ਮਾਇਆ ਚ ਜਕੜਿਆ ਫਿਰਦਾ। ਇੱਕ ਕਵਾਓ ਪਸਾਓ ਕਰ, ਓਅੰਕਾਰ ਆਕਾਰ ਸਵਾਰੇ। ਨਿਰੰਕਾਰ ਪਰਮੇਸ਼ਰ ਨੇ ਆਪਣੇ ਇੱਕ ਵਾਕ ਤੋਂ ਹੀ, ਉਸ ਓਅੰਕਾਰ ਪ੍ਰਭੂ ਨੇ ਸਾਰੇ ਦਾ ਸਾਰਾ ਪਸਾਰਾ ਪਸਾਰ ਦਿੱਤਾ ਹੈ। ਆ ਜਿੰਨੇ ਆਕਾਰ, ਸਾਰੀ ਧਰਤੀ, ਆਕਾਸ਼, ਹਵਾ, ਅੱਗ, ਪਾਣੀ, ਸਾਰੇ ਦਾ ਸਾਰਾ ਬ੍ਰਹਿਮੰਡ, ਲੱਖਾਂ ਕਰੋੜਾਂ ਸੂਰਜ ਚੰਦਰਮੇ ਕਿੰਨੇ ਆ, ਕੱਖ ਨਹੀਂ ਪਤਾ ਕਿਸੇ, ਕੋਈ ਨਹੀਂ ਜਾਣ ਸਕਦਾ। ਇਹ ਸਾਰੇ ਦਾ ਸਾਰਾ ਪਸਾਰਾ ਉਹਨੇ ਆਪਣੇ ਇੱਕ ਸ਼ਬਦ ਤੋਂ ਪਸਾਰਿਆ ਹੈ। ਤੇ ਉਸ ਪਾਰ ਬ੍ਰਹਮ ਪਰਮਾਤਮਾ ਦਾ ਹੀ ਰੂਪ ਹਨ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਸ ਪ੍ਰਭੂ ਨੇ ਏਡਾ ਵੱਡਾ ਪਸਾਰਾ ਪਸਾਰਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਾਰ ਬ੍ਰਹਮ ਸਤਿਗੁਰ ਬਲਿਹਾਰੇ। ਉਹੀ ਪਾਰ ਬ੍ਰਹਮ ਰੂਪ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਮੇਰਾ ਸਤਿਗੁਰੂ ਆ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਂਦਾ, ਸਦਾ ਆਪਣੇ ਸਤਿਗੁਰੂ ਜੀ ਤੋਂ ਸਦਕੇ ਜਾਂਦਾ ਹਾਂ। ਜਿਹੜੇ ਗੁਰੂ ਨੇ ਏਡੇ ਏਡੇ ਵੱਡੇ ਮਾਣ ਸਤਿਕਾਰ ਆਪਣੇ ਗੁਰਸਿੱਖਾਂ ਪਿਆਰਿਆਂ ਦੀ ਝੋਲੀ ਵਿੱਚ ਪਾਏ, ਕੀ 10 ਅਵਤਾਰ ਤੇ ਕੀ 6 ਸ਼ਾਸਤਰ, ਵੱਖ ਵੱਖ ਦੁਨੀਆਂ ਦੀਆਂ ਧਰਮ ਪੁਸਤਕਾਂ ਤੇ ਧਰਮ ਗ੍ਰੰਥ। ਭਾਈ ਗੁਰਦਾਸ ਜੀ ਕਹਿੰਦੇ, ਮੇਰੇ ਸਤਿਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ। ਮੇਰਾ ਸਤਿਗੁਰੂ ਸਾਰਿਆਂ ਤੋਂ ਸ਼੍ਰੋਮਣੀ ਹੈ, ਜਿਹੜਾ ਗੁਰਸਿੱਖਾਂ ਨੂੰ ਨਾਮ ਸਿਮਰਨ ਦੀ ਦਾਤ ਦੇ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਕਰ ਦਿੰਦਾ। ਤੇ ਗੁਰਸਿੱਖ ਵੀ ਉਹ ਪਿਆਰੇ ਆ ਜਿਹੜੇ ਸਤਿਗੁਰੂ ਕੋਲੋਂ ਦਾਤਾਂ ਲੈਂਦੇ ਆ, ਬਖਸ਼ਿਸ਼ਾਂ ਲੈਂਦੇ ਆ, ਤੇ ਨਾਲ ਨਾਲ ਮਾਲਕ ਦਾ ਸ਼ੁਕਰ ਸ਼ੁਕਰਾਨਾ ਕਰਦੇ ਵੀ ਦਾਤਾ ਇਹ ਦਾਤਾਂ ਤੂੰ ਦਿੱਤੀਆਂ, ਇਹ ਬਖਸ਼ਿਸ਼ਾਂ ਤੁਸੀਂ ਕੀਤੀਆਂ। ਫਿਰ ਉਹ ਜਿਹੜੇ ਸਿੱਖ ਆ ਜਿਹੜੇ ਗੁਰੂ ਦਾ ਸ਼ੁਕਰਾਨਾ ਕਰਕੇ ਤੇ ਗੁਰੂ ਦੇ ਬਚਨਾਂ ਨੂੰ ਮਨ ਹਿਰਦੇ ਚ ਵਸਾਉਣ ਵਾਲੇ ਆ ਗੁਰੂ ਪਿਆਰਿਓ, ਉਹ ਹੀ ਫਿਰ ਆਖਰੀ ਦਮ ਤੱਕ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਜਾਂਦੇ ਆ। ਸਾਡਾ ਤੇ ਗੁਰੂ ਆ ਤੇ ਆਪਾਂ ਗੁਰੂ ਦੀ ਵਡਿਆਈ ਕਰਨੀ ਹੈ, ਜਾਂ ਅਸੀਂ ਸਿੱਖ ਹਾਂ, ਅਸੀਂ ਸਿੱਖੀ ਦੀ ਉਪਮਾ, ਸਿੱਖੀ ਦੀ ਵਡਿਆਈ ਸਾਧ ਸੰਗਤ ਕਰਨੀ ਹੈ। ਪਰ ਇੱਕ ਬੇਨਤੀ ਕਰਾਂ, ਸਾਡੀਆਂ ਗਰਦਨਾਂ ਹੋਰ ਫਖਰ ਨਾਲ, ਮਾਣ ਨਾਲ ਉੱਚੀਆਂ ਹੋ ਜਾਂਦੀਆਂ। ਦੂਸਰਿਆਂ ਮਤਾਂ ਮਜ਼ਹਬਾਂ ਦੇ ਲੋਕ ਵੀ ਜਦੋਂ ਸਾਡੇ ਗੁਰੂ ਦੀ ਤੇ ਖਾਲਸੇ ਦੀ ਵਡਿਆਈ ਕਰਦੇ। ਇੱਥੇ ਦਾਸ ਇੱਕ ਬੇਨਤੀ ਜ਼ਰੂਰ ਕਰੇਗਾ, ਈਸਾਈ ਮਤ ਦਾ ਭਾਵ ਕ੍ਰਿਸਚੈਨਿਟੀ ਦਾ, ਕ੍ਰਿਸਚਨ ਮਤ ਦਾ ਇੱਕ ਬੜਾ ਸਤਿਕਾਰਯੋਗ ਉਹਨਾਂ ਦੇ ਮਜ਼ਹਬ ਵਿੱਚ, ਉਹਨਾਂ ਦੇ ਧਰਮ 'ਚ ਪਾਦਰੀ ਹੋਇਆ। ਉਸ ਪਾਦਰੀ ਦਾ ਨਾਂ ਸੀ ਐਂਡਰੀਊਜ਼। ਇਹ ਪਾਦਰੀ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਅਜੇ ਪਾਰਟੀਸ਼ਨ ਨਹੀਂ ਸੀ ਹੋਈ, 1947 ਤੋਂ ਪਹਿਲਾਂ ਦੀਆਂ ਬਾਤਾਂ, ਅਤੇ ਇਹ ਬਾਤ ਉਸ ਤੋਂ ਵੀ ਹੋਰ ਪਹਿਲਾਂ ਦੀ ਵਰਣਨ ਕਰਦੇ ਹਾਂ, ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੈ, ਗੁਰੂ ਕੇ ਬਾਗ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਸੰਨ 1921-1922 ਦੀਆਂ ਬਾਤਾਂ ਨੇ। ਉਹਨਾਂ ਦਿਨਾਂ 'ਚ ਇਹ ਜਿਹੜਾ ਐਂਡਰੀਊਜ਼ ਪਾਦਰੀ ਹੈ, ਇਹ ਇੱਕ ਜਗ੍ਹਾ ਦੇ ਉੱਤੇ ਲਿਖਦਾ ਹੈ, ਕਹਿੰਦਾ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਤੇ ਜਿਹੜੇ ਸਿੰਘ ਜਥੇ ਦੇ ਵਿੱਚ ਜਾਂਦੇ ਸੀ, ਅਗਲੇ ਪਾਸੇ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜੀ ਅਗਲੇ ਪਾਸੇ ਪੁਲੀਸ ਹੁੰਦੀ ਸੀ, ਫੌਜ ਹੁੰਦੀ ਸੀ, ਘੋੜਿਆਂ ਦੇ ਉੱਤੇ ਸਵਾਰ ਤੇ ਪੈਦਲ ਸਿਪਾਹੀ ਇਸ ਜਥੇ ਨੂੰ ਰੋਕਣ ਵਾਸਤੇ ਖਲੋਤੇ ਹੁੰਦੇ ਸੀ। ਇਹ ਜਥਾ ਜਾਣਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਇਹਨਾਂ ਨੇ ਜਾਪ ਕਰਨਾ ਤੇ ਜਿਹੜੇ ਪੈਦਲ ਸਿਪਾਹੀ ਹੁੰਦੇ ਸੀ ਨਾ ਅੱਗੇ ਇਸ ਗਏ ਜਥੇ ਨੂੰ ਇਹ ਉਹਨੇ ਆਪਣੇ ਅੱਖੀਂ ਡਿੱਠਾ ਹਾਲ ਲਿਖਿਆ ਸਾਧ ਸੰਗਤ ਤੇ ਲਿਖਿਆ ਕਿਹਨੇ ਈਸਾਈ ਮਤ ਦੇ ਪਾਦਰੀ ਐਂਡਰਿਊਜ਼ ਨੇ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਇਹਨਾਂ ਸਿੱਖਾਂ ਨੂੰ ਜਥਾ ਜਾ ਰਿਹਾ ਅਗਲੇ ਪਾਸੇ ਸਿਪਾਹੀ ਖੜੇ ਤੇ ਇਹਨਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਜਾਣਾ ਤੇ ਸਾਰੇ ਦੇ ਸਾਰੇ ਇਹਨਾਂ ਸਿੰਘਾਂ ਦੇ ਜਥੇ ਨੂੰ ਪਹਿਲਾਂ ਉਸ ਪੁਲਿਸ ਨੇ ਡਾਂਗਾਂ ਨਾਲ ਕੁੱਟਣਾ ਇਹਨਾਂ ਨੇ ਡਾਂਗਾਂ ਮਾਰਨੀਆਂ ਇਹਨਾਂ ਨੇ ਤੇ ਫਿਰ ਇਹਨਾਂ ਸਿੰਘਾਂ ਨੂੰ ਕੁੱਟ ਕੁੱਟ ਕੇ ਧਰਤੀ ਦੇ ਉੱਤੇ ਸੁੱਟ ਦੇਣਾ ਤੇ ਜਿਹੜੇ ਧਰਤੀ ਦੇ ਉੱਤੇ ਡਿੱਗੇ ਅਜੇ ਵੀ ਵਾਹਿਗੁਰੂ ਵਾਹਿਗੁਰੂ ਜਪ ਰਹੇ ਆ ਕਹਿੰਦੇ ਫਿਰ ਧਰਤੀ ਤੇ ਡਿੱਗਿਆਂ ਦੇ ਉੱਤੋਂ ਦੀ ਘੋੜੇ ਭਜਾਉਣੇ ਉਹਨਾਂ ਨੇ ਸਾਧ ਸਿੰਘ ਤੇ ਗੁਰੂ ਕੇ ਸਿੰਘਾਂ ਨੇ ਗੁਰਦੁਆਰੇ ਆਜ਼ਾਦ ਕਰਾਉਣ ਵਾਸਤੇ ਇੱਦਾਂ ਦੇ ਤਸੀਹੇ ਚੱਲੇ ਆ ਜਿਸ ਨੂੰ ਅਰਦਾਸ ਵਿੱਚ ਆਪਾਂ ਰੋਜ਼ ਕਹਿੰਦੇ ਜਿਨ੍ਹਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਇਹ ਉਹਨਾਂ ਦਾ ਜ਼ਿਕਰ ਹੈ ਪਹਿਲਾਂ ਡਾਂਗਾਂ ਦੀ ਮਾਰ ਪਈ ਧਰਤੀ ਦੇ ਉੱਤੇ ਸੁੱਟ ਦਿੱਤੇ ਸਿੰਘ ਫਿਰ ਇਹਨਾਂ ਦੇ ਉੱਤੋਂ ਦੀ ਘੋੜੇ ਭਜਾਏ ਘੋੜਿਆਂ ਦੇ ਪੈਰਾਂ ਥੱਲੇ ਮਿੱਧ ਦਿੱਤੇ ਕਈ ਸ਼ਹੀਦ ਹੋ ਗਏ ਤੇ ਜਿਨ੍ਹਾਂ ਨੂੰ ਅਜੇ ਕੋਈ ਸਾਹ ਆਉਂਦਾ ਸੀ ਨਾ ਗੁਰੂ ਪਿਆਰਿਓ ਉਹਨਾਂ ਨੂੰ ਚੁੱਕ ਕੇ ਦੋ ਦੋ ਤਿੰਨ ਤਿੰਨ ਸਿਪਾਹੀਆਂ ਨੇ ਚੁੱਕ ਚੁੱਕ ਕੇ ਨਾ ਪਾਣੀ ਦੇ ਭਰੇ ਹੋਏ ਡਰੰਮ ਤੇ ਪਾਣੀ ਦੇ ਭਰੇ ਹੋਏ ਵੱਡੇ ਵੱਡੇ ਕੜਾਹੇ ਉਹਨਾਂ ਵਿੱਚ ਸਿੰਘਾਂ ਨੂੰ ਸੁੱਟਣਾ ਤੇ ਸੁੱਟ ਕੇ ਇਹ ਐਂਡਰਿਊਜ਼ ਕਹਿੰਦਾ ਪਾਸੇ ਹਟ ਜਾਣਾ ਇਹ ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਉਹਨਾਂ ਤੇ ਉਹਨਾਂ ਪਾਣੀ ਦੇ ਕੜਾਹਿਆਂ ਵਿੱਚੋਂ ਤੇ ਪਾਣੀ ਦੇ ਡਰੰਮਾਂ ਚੋਂ ਵਾਹਿਗੁਰੂ 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 ਦੀ ਆਵਾਜ਼ ਆਉਂਦੀ ਸੀ ਜੋ ਇਨ ਬਿਨ ਉਹਨੇ ਲਫ਼ਜ਼ ਇਹਨਾਂ ਸਿੱਖਾਂ ਵੱਲ ਵੇਖ ਕੇ ਲਿਖਿਆ ਗੁਰੂ ਕੇ ਖਾਲਸੇ ਦੀਆਂ ਸ਼ਹਾਦਤਾਂ ਵੱਲ ਤੱਕ ਕੇ ਉਹਨੇ ਕਿਹਾ ਵੇਖਿਓ ਇੱਥੋਂ ਤੱਕ ਜਾ ਕੇ ਆਪਣੇ ਧਰਮ ਦੇ ਮੁਤਾਬਕ ਕੋਈ ਬੰਦਾ ਗੱਲ ਕਰ ਸਕਦਾ ਪਰ ਉਹਨੇ ਐਂਡਰਿਊਜ਼ ਨੇ ਕੀਤੀ ਜੀ ਇਹ ਗੱਲ ਪਾਦਰੀ ਨੇ ਉਹ ਕਹਿੰਦਾ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਮੈਂ ਸੈਂਕੜੇ ਜੀਸਸਾਂ ਨੂੰ ਕਹਿੰਦਾ ਮੈਂ ਸੈਂਕੜੇ ਈਸਾ ਮਸੀਹਾਂ ਨੂੰ ਸੂਲੀ ਦੇ ਉੱਤੇ ਚੜ੍ਹਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ ਸੈਂਕੜੇ ਜੀਸਸ ਕਹਿੰਦਾ ਸਾਡਾ ਇੱਕ ਜੀਸਸ ਸਲੀਬ ਦੇ ਉੱਤੇ ਚੜ੍ਹਿਆ ਅੱਜ ਅਸੀਂ ਸਾਰੀ ਦੀ ਸਾਰੀ ਦੁਨੀਆ ਵਿੱਚ ਆਪਣਾ ਧਰਮ ਜਿਹੜਾ ਉਹ ਫੈਲਾ ਦਿੱਤਾ ਹੈ ਪਰ ਮੈਂ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਸੈਂਕੜੇ ਜੀਸਸ ਈਸਾ ਮਸੀਹਾਂ ਨੂੰ ਮੈਂ ਸੂਲੀ ਤੇ ਚੜ੍ਹਦਿਆਂ ਵੇਖਿਆ ਪਰ ਗੁਰਸਿੱਖੋ ਸਿੱਖ ਅਖਵਾਉਣ ਵਾਲਿਓ ਸੱਚ ਹਿਰਦੇ ਚ ਵਸਾਓ ਆਪਣੇ ਗੁਰੂ ਦੀ ਸਿੱਖੀ ਕਮਾਓ ਤੇ ਉਹ ਜਿਹੜੇ ਸਿੱਖ ਜਿਹੜੇ ਡਾਂਗਾਂ ਦੀਆਂ ਮਾਰਾਂ ਖਾ ਲੈਂਦੇ ਸੀ ਜਿਹੜੇ ਘੋੜਿਆਂ ਦੇ ਪੈਰਾਂ ਥੱਲੇ ਲਤਾੜੇ ਜਾਂਦੇ ਸੀ ਫਿਰ ਪਾਣੀ ਦੇ ਭਰੇ ਡਰੰਮਾਂ ਤੇ ਕੜਾਹਿਆਂ ਚ ਸੁੱਟੇ ਜਾਂਦੇ ਸੀ ਫਿਰ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਸੀ ਛੱਡਦੇ ਗੁਰੂ ਦੇ ਸਿੱਖ ਅਖਵਾਉਣ ਵਾਲਿਓ ਆਪਣੇ ਗੁਰੂ ਦੇ ਨਾਮ ਸਿਮਰਨ ਤੇ ਗੁਰੂ ਦੀ ਸਿੱਖਿਆ ਨਾਲ ਜੁੜ ਜਾਓ ਉਸ ਵਿਰਸੇ ਨੂੰ ਜ਼ਰੂਰ ਸੰਭਾਲ ਕੇ ਰੱਖੋ ਕਿਉਂਕਿ ਮੈਂ ਤੁਹਾਨੂੰ ਵੇਖਿਆ ਤੁਸੀਂ ਆਪਣੇ ਗੁਰੂ ਦੇ ਵਿਰਸੇ ਨਾਲੋਂ ਅੱਜ ਟੁੱਟਦੇ ਜਾਂਦੇ ਜੀ ਇਹ ਉਹ ਕਹਿ ਰਿਹਾ ਗੱਲ ਕਿੰਨੀਆਂ ਮਹਾਨ ਸ਼ਹਾਦਤਾਂ ਉਹਨਾਂ ਨੇ ਦੇ ਕੇ ਗੁਰਦੁਆਰੇ ਆਜ਼ਾਦ ਕਰਾਏ ਸੀ ਭਜਨ ਬੰਦਗੀ ਨਾਮ ਸਿਮਰਨ ਦਾ ਪੱਲਾ ਨਹੀਂ ਸੀ ਛੱਡਦੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਲਛਮਣ ਸਿੰਘ ਵਰਗੇ ਗੁਰੂ ਕੇ ਲਾਲ ਜੰਡਾਂ ਨਾਲ ਪੁੱਠੇ ਬੰਨ੍ਹ ਕੇ ਸਾੜੇ ਗਏ ਪਰ ਜੰਡ ਨਾਲ ਸੜਦਾ ਹੋਇਆ ਵੀ ਗੁਰੂ ਦਾ ਲਾਲ ਵਾਹਿਗੁਰੂ 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 ਦਾ ਜਾਪ ਕਰ ਰਿਹਾ ਇਸ ਲਈ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਮੇਰੇ ਗੁਰੂ ਦੀ ਵਡਿਆਈ ਹੈ ਇਹ ਮੇਰੇ ਗੁਰੂ ਦੀ ਸਿੱਖੀ ਹੈ ਇਹ ਮੇਰੇ ਸਤਿਗੁਰੂ ਨੇ ਇਹਨਾਂ ਦੇ ਰੋਮ ਰੋਮ ਵਿੱਚ ਪਰਮੇਸ਼ਰ ਦਾ ਨਾਮ ਵਾਹਿਗੁਰੂ ਮੰਤਰ ਮੇਰੇ ਸਤਿਗੁਰੂ ਨੇ ਇਹਨਾਂ ਦੇ ਰੋਮ ਰੋਮ ਵਿੱਚ ਭਰਿਆ ਜਿਹੜੇ ਮਾਲਕ ਦੀ ਹਜ਼ੂਰੀ ਵਿੱਚ ਤੇ ਗੁਰੂ ਦੇ ਚਰਨਾਂ ਵਿੱਚ ਮਨ ਬਿਰਤੀ ਸੁਰਤ ਕਰਕੇ ਵੀ ਪ੍ਰਵਾਨ ਤਨ ਕਰਕੇ ਵੀ ਪ੍ਰਵਾਨ ਲੋਕ ਵਿੱਚ ਵੀ ਗੁਰੂ ਨੂੰ ਪ੍ਰਵਾਨ ਪਰਲੋਕ ਵਿੱਚ ਪਰਮਾਤਮਾ ਦੀ ਦਰਗਾਹ ਵਿੱਚ ਰੱਬ ਦੀ ਹਜ਼ੂਰੀ ਵਿੱਚ ਵੀ ਪ੍ਰਵਾਨ ਪਾਰ ਬ੍ਰਹਮ ਸਤਿਗੁਰ ਬਲਿਹਾਰੇ ਪਰ ਸਦਕੇ ਜਾਈਏ ਆਪਣੇ ਸਤਿਗੁਰੂ ਤੋਂ ਜਿਹੜਾ ਪਰਮੇਸ਼ਰ ਸਰੂਪ ਹੈ ਤੇ ਜਿਸ ਨੇ ਆਪਣੇ ਗੁਰਸਿੱਖਾਂ ਨੂੰ ਐਸਾ ਮਹਾਨ ਜੀਵਨ ਬਖਸ਼ਿਸ਼ ਕੀਤਾ ਹੈ ਵਾਰ 40 ਪੌੜੀ 8 ਵਿੱਚ ਸਨਮਾਨਯੋਗ ਮਹਾਨ ਬ੍ਰਹਮ ਗਿਆਨੀ ਤਤ ਬੇਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਦੀ ਉਪਮਾ ਵਿੱਚ ਫਰਮਾਨ ਕਰਦੇ ਨੇ ਕਿ ਸਤਿਗੁਰੂ ਦਾ ਪੱਲਾ ਪਕੜਨ ਤੋਂ ਬਿਨਾਂ ਸੰਸਾਰ ਭਾਵ ਸਾਗਰ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ ਭਾਵੇਂ ਦੁਨੀਆਂ ਵਿੱਚ ਬੜੇ ਪੀਰ ਪੈਗੰਬਰ ਔਲੀਏ ਜਿੰਨੇ ਮਰਜ਼ੀ ਸੰਸਾਰ 'ਚ ਹੋਣ ਪਰੰਤੂ ਸੰਸਾਰ ਤੋਂ ਤਰਨ ਵਾਸਤੇ ਗੁਰੂ ਦਾ ਪੱਲਾ ਹੀ ਪਕੜਨਾ ਪਵੇਗਾ। ਫੁਰਮਾਨ ਕਰਦੇ ਨੇ, ਪੀਰ ਪੈਗੰਬਰ ਔਲੀਏ ਗੌਂਸ ਕੁਤਬ ਉਲਮਾਓ ਕਨੇਰੇ, ਸ਼ੇਖ ਮਸਾਇਕ ਸਾਧਕਾ ਸੁਹਦੇ ਔਰ ਸ਼ਹੀਦ ਬਹੁ ਤੇਰੇ, ਕਾਜੀ ਮੁੱਲਾ ਮੌਲਵੀ ਮੁਫਤੀ ਦਾਨਿਸ਼ਵੰਦ ਬੰਦੇਰੇ, ਰਿਖੀ ਮੁਨੀ ਦੇ ਗੰਬਰਾ ਕਾਲਖ ਕਰਾ ਮਾਤ ਅਗਲੇਰੇ, ਸਾਧਕ ਸਿੱਧ ਅਗਣਤ ਹੈਨ ਆਪ ਜਣਾਇਨ ਵਡੇ ਵਡੇਰੇ, ਬਿਨ ਗੁਰ ਕੋਏ ਨ ਸਿੱਜਈ ਹਉਮੈ ਵਧਦੀ ਜਾਏ ਵਧੇਰੇ, ਸਾਧ ਸੰਗਤ ਬਿਨ ਹਉਮੈ ਹੇਰੇ, ਸਾਧ ਸੰਗਤ ਬਿਨ ਹਉਮੈ ਹੇਰੇ। ਸਾਧ ਸੰਗਤ ਤੋਂ ਬਿਨਾਂ ਸੰਸਾਰ ਦੇ ਵਿੱਚ ਬੜੇ ਬੜੇ ਪੀਰ ਪੈਗੰਬਰ ਔਲੀਏ ਜਿੰਨੇ ਮਰਜ਼ੀ ਆਏ ਹੋਣ, ਸਾਰੇ ਹਉਮੈ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਰਹੇ। ਸਾਧ ਸੰਗਤ ਵਿੱਚ ਆਉਣ ਤੋਂ ਬਿਨਾਂ ਹਉਮੈ ਹੀ ਸਾਨੂੰ ਤੱਕਦੀ ਰਹਿੰਦੀ ਹੈ ਤੇ ਹਉਮੈ ਸਾਡੇ ਅੰਦਰ ਵਸੀ ਰਹਿੰਦੀ ਹੈ। ਇਹ ਹਉਮੈ ਮੁਕਾਉਣੀ ਹੈ ਸਤਿਗੁਰੂ ਨੇ, ਹਉਮੈ ਦਾ ਨਾਸ਼ ਕਰਨਾ ਗੁਰੂ ਦੇ ਸ਼ਬਦ ਨੇ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹਿ ਸੁਣੋ ਜਨਹੂ ਇਤ ਸੰਜਮ ਦੁਖ ਜਾਏ। ਇਹਦਾ ਭਾਵ ਸਤਿਗੁਰੂ ਤੋਂ ਬਿਨਾਂ ਹਉਮੈ ਮੁਕਣੀ ਕੋਈ ਨਹੀਂ, ਕਿ ਹਉਮੈ ਮੁਕਾਉਣ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾਣਾ, ਸੰਸਾਰ ਭਾਵ ਸਾਗਰ ਤੋਂ ਤਰਿਆ ਨਹੀਂ ਜਾਣਾ। ਇਸ ਲਈ ਤਤ ਕੀ ਨਿਕਲਿਆ, ਗੁਰੂ ਤੋਂ ਬਿਨਾਂ ਹਉਮੈ ਨਹੀਂ ਮੁਕਣੀ, ਹਉਮੈ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾਣਾ, ਜ਼ਿੰਦਗੀ ਦਾ ਬੇੜਾ ਨਹੀਂ ਪਾਰ ਹੋਣਾ। ਇਸ ਲਈ ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਗੁਰੂ ਤੋਂ ਬਿਨਾਂ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਨਹੀਂ ਮਿਲ ਸਕਦੀ, ਸਤਿਗੁਰੂ ਦਾ ਪੱਲਾ ਪਕੜਨ ਤੋਂ ਬਿਨਾਂ ਜੰਮਣ ਮਰਨਾ ਨਹੀਂ ਮੁੱਕ ਸਕਦਾ। ਫੁਰਮਾਨ ਕਰਦੇ ਨੇ ਭਾਈ ਗੁਰਦਾਸ ਜੀ, ਪੀਰ ਪੈਗੰਬਰ ਔਲੀਏ ਗੌਂਸ ਕੁਤਬ ਉਲਮਾਓ ਕਨੇਰੇ। ਭਾਈ ਗੁਰਦਾਸ ਜੀ ਨੇ ਸਾਧ ਸੰਗਤ ਜਿਵੇਂ ਬਚਨ ਉਚਾਰਨ ਕੀਤੇ ਨੇ, ਉਵੇਂ ਦਾਸ ਨੇ ਇਹਨਾਂ ਦੇ ਅੱਖਰੀ ਅਰਥ ਸਾਰਿਆਂ ਦੇ ਕਰ ਦੇਣੇ। ਪਰ ਤੱਤ ਦੀ ਗੱਲ ਸਿਰਫ ਇਹ ਇੱਥੇ ਜਾ ਕੇ ਮੁੱਕਣੀ ਹੈ, ਗੁਰੂ ਬਿਨਾਂ ਗਤ ਨਹੀਂ, ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਇਹ ਜਿੰਨੇ ਮਰਜ਼ੀ ਸੰਸਾਰ ਵਿੱਚ ਹੋਣ। ਕਹਿੰਦੇ ਨੇ ਬੜੇ ਬੜੇ ਪੀਰ, ਬੜੇ ਬੜੇ ਪੈਗੰਬਰ, ਔਲੀਏ, ਗੌਂਸ ਅਤੇ ਕੁਤਬ ਤੇ ਆਲਮ ਲੋਕ, ਆਲਮ ਲੋਕ ਦਾ ਮਤਲਬ ਹੁੰਦਾ ਵਿਦਵਾਨ ਲੋਕ, ਬਹੁਤ ਇਸ ਧਰਤੀ ਦੇ ਉੱਤੇ ਹੋ ਗੁਜ਼ਰੇ, ਬੜੇ ਇਸ ਧਰਤੀ ਤੇ ਆਏ ਤੇ ਆਪਣੀ ਆਪਣੀ ਵਾਰੀ ਸੰਸਾਰ ਤੋਂ ਚਲੇ ਗਏ, ਪਰੰਤੂ ਸਤਿਗੁਰੂ ਦੇ ਤੁੱਲ ਕੋਈ ਵੀ ਨਹੀਂ, ਸਤਿਗੁਰੂ ਦੇ ਬਰਾਬਰ ਕੋਈ ਵੀ ਨਹੀਂ। ਸ਼ੇਖ ਮਸਾਇਕ ਸਾਧਕਾ ਸੁਹਦੇ ਔਰ ਸ਼ਹੀਦ ਬਹੁ ਤੇਰੇ, ਬੜੇ ਬੜੇ ਸ਼ੇਖ ਮਸਾਇਕ, ਸ਼ੇਖ ਮਸਾਇਕ ਸ਼ਬਦ ਜਿਹੜਾ ਆਇਆ, ਮਸਾਇਕ ਦਾ ਅਰਥ ਹੁੰਦਾ ਸ਼ੇਖ ਦਾ ਬਹੁ ਵਚਨ, ਵੀ ਜ਼ਿਆਦਾ ਸ਼ੇਖ ਲੋਕ। ਕਹਿਣ ਲੱਗੇ ਸ਼ੇਖ ਮਸਾਇਕ ਭਾਵ ਬਹੁਤ ਬਹੁਤ ਆਪਣੇ ਆਪ ਚ ਪੁੱਜੇ ਹੋਏ ਸ਼ੇਖ ਲੋਕ, ਅਤੇ ਸਿਦਕੀ ਲੋਕ ਜਿਹੜੇ ਲੋਕ ਕਹਿੰਦੇ ਸੀ ਸਾਡੇ ਅੰਦਰ ਬੜਾ ਸਿਦਕ ਆ, ਸਾਡੇ ਅੰਦਰ ਬੜਾ ਸੰਤੋਖ ਆ, ਅਸੀਂ ਸਿਦਕੀ ਲੋਕ ਆ। ਸੁਹਦੇ, ਸੁਹਦੇ ਦਾ ਅਰਥ ਹੁੰਦਾ ਆਪਣੇ ਆਪ ਨੂੰ ਗਰੀਬ ਅਖਵਾਉਣ ਵਾਲੇ, ਤੇ ਬੜੇ ਬੜੇ ਸ਼ਹੀਦ ਤੇ ਸੂਰਬੀਰ ਵੀ ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ ਇਸ ਧਰਤੀ ਦੇ ਉੱਤੇ ਪੈਦਾ ਹੋਏ, ਪਰੰਤੂ ਸਤਿਗੁਰੂ ਦੇ ਤੁੱਲ ਕੋਈ ਨਹੀਂ ਕਿ ਆਪ ਵੀ ਮੁਕਤ ਹੋਏ ਹੋਣ ਤੇ ਦੂਜਿਆਂ ਨੂੰ ਵੀ ਮੁਕਤੀ ਦੀ ਦਾਤ ਦੇਣ। ਇਹ ਕੁਛ ਇਹਨਾਂ ਦੇ ਪੱਲੇ ਵਿੱਚ ਨਹੀਂ ਸੀ ਜੋ ਸਤਿਗੁਰੂ ਦੇ ਕੋਲ ਵਡਿਆਈ ਹੈ। ਕਾਜੀ ਮੁੱਲਾ ਮੌਲਵੀ ਮੁਫਤੀ ਦਾਨਿਸ਼ਵੰਦ ਬੰਧੇਰੇ, ਬੜੇ ਬੜੇ ਕਾਜੀ, ਬੜੇ ਬੜੇ ਵੱਡੇ ਮੁੱਲਾ, ਬੜੇ ਬੜੇ ਮੌਲਵੀ, ਬੜੇ ਬੜੇ ਮੁਫਤੀ ਤੇ ਬੜੇ ਬੜੇ ਅਕਲ ਵਾਲੇ ਬੰਦੇ, ਦਾਨਿਸ਼ਵੰਦ, ਬੜੇ ਬੜੇ ਵਿਦਵਾਨ ਲੋਕ, ਪੜ੍ਹੇ ਲਿਖੇ ਤੇ ਬੜੀ ਬੜੀ ਬਰੀਕ ਬੁੱਧੀ ਵਾਲੇ ਇਸ ਧਰਤੀ ਦੇ ਉੱਤੇ ਬੰਦੇ ਪੈਦਾ ਹੋਏ। ਇਹ ਸਾਰੇ ਦੇ ਸਾਰੇ ਸਾਧ ਸੰਗਤ ਜਿਹੜੇ ਪਿੱਛੇ ਦੱਸੇ ਆ, ਕਾਜੀ, ਮੌਲਵੀ, ਮੁਫਤੀ, ਬੜੇ ਬੜੇ ਦਾਨਿਸ਼ਮੰਦ ਇਸ ਧਰਤੀ ਦੇ ਉੱਤੇ ਆਏ, ਫਿਰ ਕਹਿੰਦੇ ਬੜੇ ਬੜੇ ਸ਼ੇਖ ਮਸਾਇਕ ਅਤੇ ਸਿਦਕੀ ਲੋਕ, ਬੜੇ ਬੜੇ ਸੂਰਬੀਰ, ਪੀਰ, ਪੈਗੰਬਰ, ਗਾਉਂਸ, ਔਲੀਏ, ਇਤ ਆਦਿਕ ਆਲਮ ਲੋਕ ਇਸ ਧਰਤੀ ਦੇ ਉੱਤੇ ਹੋ ਗੁਜ਼ਰੇ। ਇਹ ਸਾਰੇ ਇਸਲਾਮ ਦੇ ਪੀਰਾਂ ਪੈਗੰਬਰਾਂ ਦਾ ਜ਼ਿਕਰ ਕੀਤਾ। ਹੁਣ ਅਗਲੇ ਮਤ ਦਾ ਜ਼ਿਕਰ ਕਰਦੇ ਨੇ, ਰਿਖੀ ਮੁਨੀ ਦਿਗੰਬਰ ਕਾਲਖ ਕਰਾ ਮਾਤ ਅਗਲੇ ਰੇ। ਬੜੇ ਬੜੇ ਰਿਸ਼ੀ, ਬੜੇ ਬੜੇ ਮੁਨੀ ਹਿੰਦੂ ਮਤ ਦੇ, ਬੜੇ ਬੜੇ ਦਿਗੰਬਰ ਨਾਂਗੇ ਸਾਧੂ, ਨੰਗੇ ਰਹਿਣ ਵਾਲੇ, ਜਿਹੜੇ ਕਹਿੰਦੇ ਸੀ ਸਾਡੇ ਕੋਲ ਬੜੀਆਂ ਬੜੀਆਂ ਕਰਾਮਾਤਾਂ, ਰਿਧੀਆਂ ਸਿਧੀਆਂ ਸਾਡੇ ਕੋਲ ਆ, ਕਹਿੰਦੇ ਕਰਾਮਾਤ ਦੀ ਕਾਲਖ ਦੇ ਵਿੱਚ ਹੀ ਗਲਤਾਨ ਰਹੇ। ਭਾਵੇਂ ਕਰਾਮਾਤ ਵੀ ਜਿਹੜੇ ਦਿਖਾਉਂਦੇ ਰਹੇ ਤੇ ਆਪਣੀ ਪੂਜਾ ਕਰਾਉਂਦੇ ਰਹੇ, ਉਹ ਕਾਲਖ ਦੇ ਵਿੱਚ ਹੀ ਗਲਤਾਨ ਰਹੇ, ਸੋਹਣੇ ਤੇ ਨਿਰਮਲ ਪਵਿੱਤਰ ਜੀਵਨ ਵਾਲੇ ਨਹੀਂ ਬਣ ਸਕੇ। ਉਹਨਾਂ ਦੀਆਂ ਰਿਧੀਆਂ ਸਿਧੀਆਂ ਤੇ ਕਰਾਮਾਤਾਂ ਨੇ ਉਹਨਾਂ ਨੂੰ ਕਲੰਕਿਤ ਕਰਕੇ ਰੱਖਿਆ, ਕਾਲਖ ਲਾ ਛੱਡੀ ਉਹਨਾਂ ਦੀ। ਹੋਰ ਕੌਣ ਕੌਣ ਆਏ ਦੁਨੀਆਂ 'ਚ? ਸਾਧਕ ਸਿੱਧ ਅਗਣਿਤ ਹੈਨ ਆਪ ਜਣਾਇਨ ਵਡੇ ਵਡੇਰੇ। ਬੜੇ ਬੜੇ ਸਾਧਕ, ਤਰ੍ਹਾਂ ਤਰ੍ਹਾਂ ਦੀਆਂ ਸਾਧਨਾ ਕਰਨ ਵਾਲੇ, ਬੜੇ ਬੜੇ ਸਿੱਧ ਜੋਗੀ ਲੋਕ, ਜਿਹੜੇ ਘਰ ਬਾਰ ਛੱਡ ਕੇ ਸੁਆਹ ਮਲ ਕੇ ਕੰਨਾਂ 'ਚ ਮੁੰਦਰਾਂ ਪਾ ਕੇ ਜਟਾਵਾਂ ਵਧਾ ਕੇ ਬੈਠੇ। ਭਾਈ ਗੁਰਦਾਸ ਜੀ ਕਹਿੰਦੇ ਅਣਗਿਣਤ ਲੋਕ ਐਸੇ, ਅਣਗਿਣਤ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਸਾਰੇ ਲੋਕ ਆਪਣਾ ਆਪ ਹੀ ਜਣਾਉਂਦੇ ਰਹੇ ਵੀ ਅਸੀਂ ਵੱਡੇ ਹਾਂ, ਅਸੀਂ ਮਹਾਨ ਹਾਂ, ਵੱਡਿਆਂ ਤੋਂ ਵੀ ਵੱਡੇ ਹੋ ਕੇ ਦੁਨੀਆਂ ਵਿੱਚ ਆਪਣੇ ਆਪ ਨੂੰ ਵਿਖਾਉਂਦੇ ਰਹੇ। ਪਰ ਗੁਰੂ ਤੋਂ ਬਿਨਾਂ ਇਹਨਾਂ ਸਾਰਿਆਂ ਦੀ ਹਉਮੈ ਨਹੀਂ ਮੁੱਕੀ। ਭਾਵ ਗੁਰੂ ਦਾ ਪੱਲਾ ਹੀ ਨਹੀਂ ਪਕੜਿਆ, ਸਤਿਗੁਰੂ ਦੇ ਚਰਨਾਂ ਨਾਲ ਜੁੜੇ ਹੀ ਨਹੀਂ। ਇਹ ਜਿੰਨੇ ਭਾਵੇਂ ਜੋਗੀ ਲੋਕ, ਸਿੱਧ ਸਾਧਕ ਲੋਕ, ਭਾਵੇਂ ਹਿੰਦੂ ਮਤ ਦੇ ਰਿਸ਼ੀਆਂ ਮੁਨੀਆਂ ਤੇ ਨਾਂਗਿਆਂ ਦਾ ਜ਼ਿਕਰ ਕੀਤਾ, ਤੇ ਭਾਵੇਂ ਇਸਲਾਮ ਦੇ ਧਾਰਨੀ ਪੀਰਾਂ ਪੈਗੰਬਰਾਂ ਔਲੀਆਂ ਅਤੇ ਕਾਜੀ ਮੁੱਲਾਂ ਦਾ ਜ਼ਿਕਰ ਕੀਤਾ, ਸਾਰਿਆਂ ਦੇ ਪਰਥਾਏ। ਹੁਣ ਆਹ ਪੰਗਤੀ ਸਾਧ ਸੰਗਤ ਸੁਣਿਓ, ਕੀ ਕਹਿੰਦੇ ਭਾਈ ਗੁਰਦਾਸ? ਬਿਨ ਗੁਰ ਕੋਏ ਨਾ ਸਿੱਝਈ, ਹਉ ਮੈਂ ਵੱਧਦੀ ਜਾਏ ਵਧੇਰੇ। ਗੁਰੂ ਦੇ ਬਾਅਦ ਕੋਈ ਵੀ ਜੀਵਨ ਵਿੱਚ ਕਾਮਯਾਬ ਹੋ ਕੇ ਸੰਸਾਰ ਤੋਂ ਨਹੀਂ ਹੈ। ਗੁਰੂ ਤੋਂ ਬਿਨਾਂ ਬਿਨ ਗੁਰ ਕੋਏ ਨਾ ਸਿੱਝਈ, ਸਿੱਝਈ ਦਾ ਅਰਥ ਹੁੰਦਾ ਸਿੱਝਣਾ, ਕਾਮਯਾਬ ਹੋਣਾ ਜ਼ਿੰਦਗੀ ਵਿੱਚ, ਆਤਮਿਕ ਜੀਵਨ ਦੇ ਵਿੱਚ, ਪਰਮਾਤਮਾ ਦੀ ਦਰਗਾਹ ਵਿੱਚ ਜੀਵਨ ਦੀ ਬਾਜ਼ੀ ਜਿੱਤ ਕੇ ਜਾਣਾ, ਕਾਮਯਾਬੀ ਹਾਸਲ ਕਰਕੇ ਜਾਣਾ ਕਿ ਜਿਹੜੇ ਕੰਮ ਲਈ ਆਪਾਂ ਦੁਨੀਆਂ 'ਚ ਆਏ। ਜੰਮਣ ਮਰਨਾ ਮੁੱਕ ਜੇ, ਮੁਕਤ ਹੋ ਜਾਈਏ। ਕਹਿੰਦੇ ਗੁਰੂ ਤੋਂ ਬਾਅਦ ਕੋਈ ਵੀ ਮੁਕਤ ਨਹੀਂ ਹੋ ਸਕਿਆ, ਸਗੋਂ ਅੰਦਰ ਦੀ ਹਉਮੈ, ਅੰਦਰ ਦਾ ਹੰਕਾਰ ਇਹਨਾਂ ਲੋਕਾਂ ਦੇ ਅੰਦਰ ਵੱਧਦਾ ਹੀ ਗਿਆ, ਵੱਧਦਾ ਹੀ ਗਿਆ। ਕਿਉਂਕਿ ਸਾਧ ਸੰਗਤ ਬਿਨ ਹਉਮੈ ਹੇਰੇ, ਸਾਧ ਸੰਗਤ ਵਿੱਚ ਆਉਣ ਤੋਂ ਬਿਨਾਂ ਹਉਮੈ ਜਿਹੜੀ ਹੈ ਇਹ ਤੁਹਾਨੂੰ ਤਾੜਦੀ ਰਹਿੰਦੀ, ਅੰਦਰ ਦੀ ਹਉਮੈ ਨਹੀਂ ਮੁੱਕਦੀ ਬੰਦੇ ਦੇ। ਇਸ ਲਈ ਇਹ ਸਾਰੇ ਦੇ ਸਾਰੇ ਲੋਕ ਭਾਵੇਂ ਆਪਣੇ ਆਪ ਨੂੰ ਬੜੇ ਵੱਡੇ ਕਾਜੀ, ਬੜੇ ਵੱਡੇ ਮੁੱਲਾਂ, ਬੜੇ ਵੱਡੇ ਮੌਲਵੀ, ਬੜੇ ਮਹਾਨ ਪੀਰ, ਪੈਗੰਬਰ, ਸ਼ੇਖ, ਮਸਾਇਕ ਆਦਿਕ ਅਖਵਾਉਂਦੇ ਰਹੇ, ਪਰ ਜੇ ਸਾਧ ਸੰਗਤ ਵਿੱਚ ਨਹੀਂ ਆਏ, ਗੁਰੂ ਦਾ ਪੱਲਾ ਨਹੀਂ ਪਕੜਿਆ, ਤਾਂ ਇਹ ਹਉਮੈ ਹੰਕਾਰ ਵਿੱਚ ਹੀ ਗਰਸੇ ਰਹੇ ਤੇ ਜੀਵਨ ਦੀ ਬਾਜ਼ੀ ਹਾਰ ਕੇ ਸੰਸਾਰ ਤੋਂ ਕੂਚ ਕਰ ਗਏ। ਇਹਦਾ ਭਾਵ ਹਉਮੈ ਦਾ ਨਾਸ਼, ਹੰਕਾਰ ਦਾ ਨਾਸ਼ ਗਿਆਨ ਤੋਂ ਬਿਨਾਂ ਨਹੀਂ ਹੋਣਾ, ਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ, ਤੇ ਗਿਆਨ ਮਿਲਣਾ ਹੈ ਸਤਿਗੁਰੂ ਦੇ ਪਾਸੋਂ, ਗੁਰੂ ਦੇ ਕੋਲੋਂ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਤੇ ਗਿਆਨ ਮਿਲਣਾ ਕਿੱਥੋਂ ਹੈ? ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ। ਇਸ ਲਈ ਗੁਰੂ ਤੋਂ ਬਿਨਾਂ ਅੰਧਕਾਰ ਹੀ ਅੰਧਕਾਰ ਹੈ, ਗੁਰੂ ਤੋਂ ਬਿਨਾਂ ਠੋਕਰਾਂ ਹੀ ਠੋਕਰਾਂ ਨੇ। ਸਤਿਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਸਾਧ ਸੰਗਤ 84 ਲੱਖ ਜੂਨਾਂ ਦਾ ਗੇੜਾ ਤੇ ਜੰਮਣਾ ਮਰਨਾ ਹੀ ਜੰਮਣਾ ਮਰਨਾ ਆ। ਜੇ ਸੰਸਾਰ ਭਵ ਸਾਗਰ ਤੋਂ ਪਾਰ ਹੋਣਾ ਚਾਹੁੰਦੇ ਤੇ ਫਿਰ ਗੁਰੂ ਦਾ ਦਿੱਤਾ ਹੋਇਆ ਗਿਆਨ ਉਹਨੂੰ ਕਮਾਈਏ, ਮਨ ਹਿਰਦੇ 'ਚ ਵਸਾਈਏ ਤੇ ਪਰਮੇਸ਼ਰ ਨੂੰ ਪਾਈਏ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਵਿੱਚ, ਵਾਹਿਗੁਰੂ ਦੇ ਚਰਨਾਂ ਵਿੱਚ, ਫਿਰ ਆਪਾਂ ਪ੍ਰਵਾਨ ਹੋ ਜਾਈਏ, ਕਬੂਲ ਹੋ ਜਾਈਏ।